ਤੂੰ ਤੈਨੂੰ ਵਾਹਿਗੁਰੂ ਚਿੱਤ ਆਵੇ ਫਿਰ ਉਹ ਤੱਤੀ ਵਾਹ ਨਹੀਂ ਲੱਗਣ ਦੇਗਾ ਜੇ ਕਿਤੇ ਭਾਵਨਾ ਬਣ ਜਾਏ
ਤੱਤੀ ਵਾਹ ਵੀ ਲੱਗਣ ਨਾ ਦੇਵੇ
ਫਿਰ ਰਾਖਾ ਬਣ ਜਾਂਦਾ ਅਕਾਲ ਪੁਰਖ ਵਾਹਿਗੁਰੂ
ਤੱਤੀ ਵਾਹ ਵੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ਵੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋ
ਉਹਨਾਂ ਚਿਰ ਇਕਾਗਰਤਾ ਨਹੀਂ ਬਣਦੀ ਜਿੰਨਾ ਚਿਰ ਸੰਗਤ ਮੱਥਾ ਟੇਕਦੀ ਰਵੇ ਥੋੜਾ ਸਮਾਂ ਪੌਣੇ ਦਸ ਵੱਜ ਗਏ ਦਸ ਵਜੇ ਸਮਾਪਤੀ ਕਰ ਦਿਆਂਗੇ ਪੰਦਰਾਂ ਮਿੰਟ ਰਾਹ ਰੋਕ ਲਓ ਪੰਦਰਾਂ ਮਿੰਟ ਅੱਧ ਵਿਚਾਲੇ ਮੱਥਾ ਟਿਕਾ ਕੇ ਪਾ ਦਿਓ ਫਿਰ ਅੱਗੇ ਬੁਲਾ ਕੇ ਮੱਥਾ ਟਿਕਾ ਦਿਆਂਗੇ ਪਹਿਰੇਦਾਰੋ ਰਸਤੇ ਚ ਬਹਿ ਜਾਓ ਆਉਣ ਵਾਲੀ ਸੰਗਤ ਨੂੰ ਰਾਹ ਵਿੱਚ ਹੀ ਪਾ ਦਿਓ ਬਾਕੀ ਕੋਈ ਉੱਠ ਕੇ ਅੱਗੇ ਨਾ ਆਵੇ ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ ਪਿਆਰ ਨਾਲ ਬੈਠੋ ਧਿਆਨ ਦਿਓ ਸਤਿਗੁਰੂ ਵੱਲ ਹੋ ਜਾਣ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਫਿਰ ਕਾਹਦਾ ਫਿਕਰ ਹੈ ਜੇ ਉਹ ਵੱਲ ਹੋ ਜਾਏ ਫਿਰ ਕਾਹਦਾ ਸੰਸਾ ਹੈ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਬਈ ਖਾਏ ਖਰਚ ਰਹੰਦਾ ਲੱਖ ਚੁਰਾਸੀ ਮੇਦ ਨਹੀਂ ਸਭ ਸੇਵ ਕਰਨ ਦਾ ਉਹ ਵੱਲ ਹੋ ਜਾ ਫਿਰ ਨਹੀਂ ਘਾਟਾ ਰਹਿੰਦਾ ਕਿਸੇ ਗੱਲ ਦਾ ਬੇਨਤੀ ਕੀਤੀ ਕਹਿੰਦਾ ਮਹਾਰਾਜ ਰੋਗ ਠੀਕ ਹੋ ਜਾ ਮੈਂ ਤੁਹਾਡਾ ਸੇਵਾਦਾਰ ਬਣ ਜਾਂਗਾ ਕਹਿੰਦੇ ਨੇ ਚੌਧਰੀ ਠੀਕ ਹੋ ਗਿਆ ਭੁੱਲਿਆ ਨਹੀਂ ਆਪਾਂ ਭੁੱਲ ਵੀ ਜਾਂਦੇ ਹਾਂ ਸੁੱਖ ਨਹੀਂ ਲੋਕ ਕਈ ਇੰਨੀਆਂ ਸੁੱਖ ਲੈਂਦੇ ਨੇ ਉਹਨਾਂ ਨੂੰ ਚੇਤਾ ਹੀ ਭੁੱਲ ਜਾਂਦਾ ਵੀ ਕਿੱਥੇ ਕਿੱਥੇ ਸੁੱਖੀ ਹਨ ਮੈਂ ਅਰਜ ਹਮੇਸ਼ਾ ਕੀਤੀ ਹੈ ਰਿਸ਼ਵਤ ਖੋਰ ਮੰਤਰੀ ਹੈ ਗੁਰੂ ਰਿਸ਼ਵਤ ਦਿੰਦੇ ਆਪਾਂ ਮੈਂ ਤੇ ਖੰਡ ਪਾਠ ਕਰਾਵਾਂਗਾ ਆਹ ਕੰਮ ਮੇਰਾ ਬਣ ਜਾਏ ਤੂੰ ਕਰਵਾ ਕੇ ਬੇਨਤੀ ਕਰ ਅਸੀਂ ਰਿਸ਼ਵਤ ਦੇ ਰਹੇ ਹਾਂ ਵੀ ਪਹਿਲਾਂ ਆਹ ਹੋਣਵੇ ਫਿਰ ਅਸੀਂ ਏਦਾਂ ਕਰਾਂਗੇ ਇਹ ਕਾਹਦਾ ਪ੍ਰੇਮ ਹੈ ਪ੍ਰੇਮ ਤੇ ਇਹ ਹੈ ਵੀ ਤੂੰ ਪਾਠ ਕਰ ਤੂੰ ਸੇਵਾ ਕਰ ਜਿਹੜੀ ਕਰਨੀ ਹੈ ਤੂੰ ਖੰਡ ਪਾਠ ਸਾਹਿਬ ਕਰਾ ਫਿਰ ਬੇਨਤੀ ਕਰ ਮਹਾਰਾਜ ਮਿਹਰ ਕਰੋ ਜੇ ਤੂੰ ਮਾਇਆ ਦੀ ਸੇਵਾ ਨਹੀਂ ਕਰ ਸਕਦਾ ਪਾਠ ਕਰਕੇ ਬੇਨਤੀ ਕਰ ਹੱਥੀ ਸੇਵਾ ਕਰਕੇ ਬੇਨਤੀ ਕਰ जे तू कहना भी माया नहीं मेरे को देगा ते असी भी खंड पाठ करावांगे। जिन्ना तेरे को है उहदे चों दसवंद कढ़ना शुरू कर, थोड़ा ते थोड़ा दे। कोई जरूरी नहीं तू करोड़ा रुपया देना, जरूरी नहीं लखा देना, देना किथे आ गरीब दा मूंह गुरु की गोलक। ये गल बहुत पल्ले बनन वाली, सारे सिख दसवंद कढ़न लग जान ते सही जगह ते कढ़न लग जान, कोई भी गरीब नहीं रहेगा, सब रज के रोटी खाने। जे सब कढ़न और सही कढ़न, अमीर अमीर हुंदा जा रहा, गरीब गरीब हुंदा जा रहा, असीं भी भरदियां नूं भरने आ जिहड़े पहले ही भरे हुए। गरीब का मूह गुरु की गोलक, यह ध्यान च रखना चाहिए। कोई गरीब आके मैनू 500 का कंबल लै दे, तू नहीं लैके दिता 50 रुपए का। गुरु ग्रंथ साहब नू आखे मैं 5000 का रुमाला चढ़ाना, प्रवान ही नहीं होना। तू उन्हू 50 रुपए का भी कंबल लै देंगा, वह तेरा प्रवान है। ये जरूर ध्यान च रखो। गुरुद्वारों में सेवा करनी चंगी गल है, वो भी संगत ने दर्शन करने ने बहना है, सहूलत है। लंगर हाल बनाने माड़ी गल नहीं, उत्थे भी बड़िया ने आके लंगर छकना हुंदा। सही जगह वेखनी जरूर है। कई मैं वेखे ने कहणगे जी मैं ते सीधा ही अकाउंट विच भेज देना, फलानी संस्था है। मैनू एक ने दसिया कहिंदा 60 करोड़ उन्होंने अकाउंट विच जमा है उन्होंने नाम, ते मैं ते उत्थे दसवंद साल बाद 5 लख 7 लख अमेरिका च मैनू किसी ने दसिया। मैं क्या कमाल है, 60 करोड़ कहिंदे अगे जमा है उन्होंने नाम। ए नहीं, ए ध्यान च रखो, ए ना होवे तेरी माया उन्होंने बैंकां च पई हुई सड़दी रहे। जरूर वेख के दान करो, जरूर वेखो। गरीब नूं दान है, गुरु घर जिते भेट है। मैं अगे भी अर्ज करता हुना इत्थे लख दिओ कख दिओ, सिर भी वढ के रख दे, दान नहीं इत्थे भेट ही है, गुरु घर च भेट है। दान तो अपने तो छोटे नूं देई। कई बार गुरुद्वारे के ना दानी सज्जणा दे नां लिखे हुंदे, दान कीता जां फलाणिआं ने दानी ने, दानी कादा हो गया तूं। असीं ते सतगुरु दे चरणां चों दान लैण वाले। कई आखदे ने भिखारी सानूं चंगे नहीं लगदे, फर्क की है साढ़े ते भिखारियां च? वो बोल के मंगते ने, असी चुप करके गुरु ग्रंथ साहब दे अगे खलो के मंगने, मंगते ते असी भी, फर्क इन्ना ही। वो मुंह बोल के आवाज कढ देंदे ने, असी कढ़दे नहीं, चुप करके मंगी जांदे, आ भी दे दिओ, आ भी दे दिओ, आ भी दे, तेरी सानू लोड़ नहीं, तेरा सारा कुछ दे दे, तेरी सानू लोड़ नहीं। नाम जपो सिंह सजो, सवेरे उठ्या करो, वो उठ्या नहीं जांदा, मिल सानू सारा कुछ जाना चाहिए। इदा किवें मेहर होएगी, जेड़ा सुत्ता ही रवे जट कित्थों बोल लग जाएंगे, उहदे गेड़ा ही ना मारे जेड़ा खेत। की लभने फिर इत्थों भी, इत्थे भी मसक्कत की लोड़ है, मेहनत की लोड़ है। गुरमुखो इन्हें बेनती की सी मैं ठीक हो जा ते मैं तुहाडा सेवक बन जांगा, प्रवान हो। कोई नहीं सी बनता उस वेले, सतगुरु बने। मैं बड़ी बारी बेनती की है, दुनिया विच बड़े ने वो जिन्हां दा है कोई नहीं, पुत्तर नहीं होया। एक ना दे कर पुत पुता कर पुत्रे, एक ना दे कर तियां तियां कर दोतरे, एक ना दे कर एक ओ भी जाए मर वजीदा, कौन साहिब नूं आखे इंज नहीं इंज कर। बड़े ओ ने जिन्हां दे घर पुत्र है नहीं, बड़े ओ ने जिन्हां दे घर ना पुत्र है ना धी है, कुछ भी नहीं। संसार च बहुत ओ ने जिन्हां दा है कोई नहीं, पर उन्हां नालों कई गुणा ज्यादा ओ ने जिन्हां दे है बड़े ने पर बणदा कोई नहीं। पुत्र भी ने, धीआं भी ने, पोतरे भी ने, दोतरे भी ने, पर सार कोई भी नहीं लैंदा। ज्यादा वो लोग जिन्हां दा कोई ना ना बने गुरमुखो, उन्हां दे सतगुरु जरूर बणदे। जिन्हां दा कोई ना होवे सतगुरु जरूर उन्हां दे बणदे। साडी बदकिस्मती ये है जो फना हो जाण वाला उहदे विच चित लाई बैठे, सच दी पछाण नहीं। कागजी फुलां विचों भी कदे महक आई, मैं धारना पढ़दा हुन्ना, बोलियो जरा।
मन कागजी फुलां दे उत्ते भुल्ले, मन तां कागजी फुलां दे उत्ते भुल्ले, सच दी पछाण ना रही। मन कागजी फुलां दे उत्ते भुल्ले, सच दी पछाण ना रही।
सब साथ छड़ जांदे ने, सुखां च घेरा पाई रखदे ने। जदों वक्त इंसान ते आन पैंदा है, जदों वक्त इंसान ते आन पैंदा, सप रस्सियां दे बण बण कट जांदे। जदों माड़ा समां आ जाए, रस्सियां भी सप बन जांदियां। बुरे भले दी कोई नहीं परख करदा, फिर सब परख नूं छड़ दिंदे ने। मित्र मित्रां तों पासा वट जांदे। चक्कर भावी दा जिन्हां दे पिया सिर ते, अमृत समझ के जहर नूं चट जांदे। मरना जाद है जिन्हां दे साईं लोका, लाहा इस जहान चों खट जांदे। मौत जाद है जिन्हां नूं पता है फना हो जाण वाली दुनिया नूं, फानी संसार नूं एक दिन अलविदा कह जाणा। मना कित्थे चित लाई बैठा, क्यों भुल गया। जिन्हां नूं इस गल दी समझ है, वह गुरमुखों कदे मार नहीं खांदे। ਤੇ ਨਹੀਂ ਤੇ ਅਸੀਂ ਧੋਖੇ ਵਿੱਚ ਆ। ਲੋਕਾਂ ਨੂੰ ਕਹਿੰਦੇ ਰਹਿੰਦੇ ਆ ਉਹ ਮੈਨੂੰ ਧੋਖਾ ਨਾ ਦੇ ਜਾਈ, ਪੁੱਤਰਾ ਮੇਰੀ ਸੇਵਾ ਕਰੀ, ਯਾਦ ਰੱਖੀ ਮੈਂ ਤੇਰੇ ਵਾਸਤੇ ਇੰਨਾ ਕੁਝ ਕੀਤਾ ਹੈ। ਆ ਜਿਹੜੀ ਢਾਈ ਮਣ ਦੀ ਚੁੱਕੀ ਫਿਰਨੇ ਆ, ਇਹਦਾ ਵੀ ਨਹੀਂ ਭਰੋਸਾ ਵੀ ਇਹਨੇ ਕਦੋਂ ਧੋਖਾ ਦੇ ਜਾਣਾ। ਹੈ ਕੋਈ ਬੰਦਾ ਜਿਹੜਾ ਆਖੇ ਮੇਰਾ ਸਰੀਰ ਮੈਨੂੰ ਧੋਖਾ ਨਹੀਂ ਦੇਗਾ? ਅੱਖਾਂ ਧੋਖਾ ਦੇ ਹੀ ਰਹੀਆਂ ਨੇ, ਦੰਦ ਟੁੱਟ ਰਹੇ ਨੇ, ਇੱਕ ਇੱਕ ਦੰਦ ਤੁਹਾਨੂੰ ਵਾਰੀ ਵਾਰੀ ਧੋਖਾ ਦੇ ਰਿਹਾ। ਜਿਉਂ ਜਿਉਂ ਬੁਢੇਪੇ ਦੇ ਨਜ਼ਦੀਕ ਜਾ ਰਹੇ ਹੋ, ਸਰੀਰ ਧੋਖਾ ਦੇ ਰਿਹਾ, ਹੱਥ ਧੋਖਾ ਦੇ ਰਹੇ ਨੇ, ਲੱਤਾਂ ਧੋਖਾ ਦੇ ਰਹੀਆਂ ਨੇ, ਤਾਕਤ ਘਟਦੀ ਜਾ ਰਹੀ, ਸਰੀਰ ਧੋਖਾ ਦੇ ਰਿਹਾ। ਜਦੋਂ ਆਹ ਧੋਖੇਬਾਜ਼ ਹੈ, ਇਹਦੇ ਤੋਂ ਪੈਦਾ ਹੋਇਆ ਤੇ ਕੀ ਭਰੋਸਾ ਕਰੋਗੇ? ਜਿਹਨੂੰ ਹਰ ਸਮੇਂ ਸਾਂਭਿਆ, ਜਿੱਦਣ ਤੋਂ ਜੰਮਿਆ ਖਿਆਲ ਹੀ ਇਹਦਾ ਕੀਤਾ ਹੈ, ਇਹ ਧੋਖਾ ਦੇ ਦਿੰਦਾ। ਇਹਦੇ ਤੋਂ ਬਣੀਆਂ ਰਿਸ਼ਤੇਦਾਰੀਆਂ ਨੂੰ ਅਸੀਂ ਮਾਨ ਕਰੀ ਬੈਠੇ ਵੀ ਮੇਰੇ ਨੇ, ਇਹਨੂੰ ਤੇ ਹਰ ਵੇਲੇ ਸਾਂਭ ਸਾਂਭ ਰੱਖਿਆ ਸੀ, ਭਰੋਸਾ ਕੋਈ ਨਹੀਂ ਗੁਰਮੁਖੋ, ਇਹਨੇ ਕਿਹੜੇ ਵੇਲੇ ਧੋਖਾ ਦੇ ਜਾਣਾ? ਇਸ ਕਰਕੇ ਸੰਗਤ ਜੀ, ਪ੍ਰਾਣ ਪੰਖੇਰੂ ਉੱਡ ਗਏ, ਉਦਣ ਹੀ ਰਿਸ਼ਤੇ ਟੁੱਟ ਜਾਣਗੇ, ਸਾਰੇ ਸਭ ਖਤਮ ਹੋ ਜਾਏਗਾ ਉਸੇ ਦਿਨ। ਇਸ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਬਾਰ ਬਾਰ ਇਹ ਸਮਝਾਉਂਦੀ ਹੈ, ਬਾਰ ਬਾਰ ਇਹੀ ਸਿਧਾਂਤ ਦ੍ਰਿੜ ਕਰਾਇਆ ਗੁਰੂ ਸਾਹਿਬ ਨੇ। ਇਸ ਗੱਲ ਨੂੰ ਸਮਝੋ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਇਹ ਨਾਤੇ ਰਿਸ਼ਤੇ ਪਾਲਣੇ ਨੇ, ਇਹਦਾ ਅਰਥ ਇਹ ਨਹੀਂ ਹੈ ਵੀ ਛੱਡ ਦਿਓ ਇਹਨਾਂ ਨੂੰ, ਨਾ। ਮਹਾਰਾਜ ਕਹਿੰਦੇ ਨੇ ਰਹਿ ਵਿੱਚ ਪਰ ਨਿਰਲੇਪ ਰਹਿ। ਪਾਣੀ ਵਿੱਚ ਚਿੱਕੜ ਵਿੱਚ ਪੈਦਾ ਹੁੰਦਾ ਕਮਲ ਫੁੱਲ, ਪਰ ਉਹ ਚਿੱਕੜ ਤੋਂ ਉੱਚਾ ਹੈ, ਰਹਿਣਾ ਤੂੰ ਵਿੱਚ ਹੀ ਹੈ, ਇਸ ਦਲ ਦਲ ਤੋਂ ਚੋਂ ਨਿਕਲ ਵੀ ਨਹੀਂ ਸਕਦਾ, ਨਿਕਲਣਾ ਵੀ ਬੜਾ ਔਖਾ ਹੈ। ਜਿਹੜੇ ਨਿਕਲ ਕੇ ਤੁਰ ਪੈਂਦੇ ਨੇ ਉਹ ਅੱਗੇ ਜਾ ਕੇ ਫਸ ਜਾਂਦੇ ਨੇ, ਪਰਿਵਾਰ ਦਾ ਮੋਹ ਛੱਡ ਦਿੰਦੇ ਨੇ ਉਹ ਸੇਵਕਾਂ ਦੇ ਮੋਹ ਚ ਫਸ ਜਾਂਦੇ ਨੇ। ਕਈ ਮਹਾਤਮਾ ਇੱਦਾਂ ਦੇ ਉਹ ਸੇਵਕਾਂ ਦੇ ਚੱਕਰ ਚ ਪੈ ਜਾਂਦੇ ਨੇ, ਪਰਿਵਾਰ ਦਾ ਮੋਹ ਤਿਆਗ ਦੇਣਗੇ ਉਹ ਉੱਥੇ ਪ੍ਰੇਮ ਪਾ ਕੇ ਬਹਿ ਜਾਂਦੇ ਨੇ। ਇਹ ਤੇ ਬੜਾ ਮੁਸ਼ਕਲ ਹੈ, ਚੱਲ ਇੱਥੇ ਹਰ ਮਿਲਣ ਕੋ ਵਿਚੇ ਅਟਕਿਓ ਚੀਜ਼, ਇਹ ਤੇ ਵਿਚਾਲੇ ਚਿੱਤ ਅਟਕ ਜਾਂਦਾ ਹੈ, ਇਹ ਛੱਡਿਆ ਵੀ ਨਹੀਂ ਜਾਣਾ ਸੰਸਾਰ। ਇਸੇ ਕਰਕੇ ਗੁਰੂ ਸਾਹਿਬ ਨੇ ਸਿਧਾਂਤ ਹੀ ਇਦਾਂ ਦਾ ਦਿੱਤਾ ਹੈ ਕਿ ਰਹਿ ਸੰਸਾਰ ਵਿੱਚ, ਪਰ ਬਾਣੀ ਦੀ ਕਮਾਈ ਕਰਕੇ, ਗੁਰਮੰਤਰ ਦਾ ਅਭਿਆਸ ਕਰਕੇ ਰਹਿ ਵੀ ਨਿਰਲੇਪ, ਵਿੱਚ ਰਹਿ ਕੇ ਵੀ ਉੱਚਾ ਰਹਿ। ਤੁਸੀਂ ਕਹੋਗੇ ਇਦਾਂ ਤਾਰ ਕਿਵੇਂ ਜੁੜੇਗੀ? ਵਿੱਚ ਰਹਿ ਕੇ ਤੇ ਭਜਨ, ਪਰਿਵਾਰ ਚ ਰਹਿ ਕੇ ਬੰਦਗੀ? ਕਹਿੰਦੇ ਨੇ ਹੋ ਸਕਦੀ ਹੈ। ਬੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੇ ਨੇ ਸਾਨੂੰ, ਬੜੇ ਸਮਝਾਉਣ ਦੇ ਤਰੀਕੇ ਦੱਸੇ ਨੇ। ਬੱਚਾ ਪਤੰਗ ਚੜਾ ਰਿਹਾ ਹੈ, ਨਾਲੇ ਗੱਲਾਂ ਕਰੀ ਜਾਂਦਾ ਨਾਲ ਦੇ ਸਾਥੀਆਂ ਨਾਲ, ਨਾਲੇ ਪਤੰਗ ਚੜਾਈ ਜਾਂਦਾ, ਧਿਆਨ ਉਹਦਾ ਡੋਰ ਵਿੱਚ ਹੀ ਹੁੰਦਾ, ਧਿਆਨ ਉਹਦਾ ਉੱਥੇ ਹੀ ਹੈ। ਬੀਬੀਆਂ ਪਾਣੀ ਦੇ ਘੜੇ ਭਰ ਕੇ ਲਿਆਉਂਦੀਆਂ ਨੇ, ਨਾਲੇ ਸਾਥਣਾਂ ਨਾਲ ਗੱਲਾਂ ਕਰੀ ਜਾਣਗੀਆਂ, ਧਿਆਨ ਉਹਨਾਂ ਦਾ ਘੜੇ ਵਿੱਚ ਹੀ ਹੁੰਦਾ। ਕੰਮ ਕਰਨ ਵਾਲੇ ਭਗਤ ਨਾਮਦੇਵ ਜੀ ਨੂੰ ਪੁੱਛਿਆ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਛੀਪੋ ਛਾਏ ਰਾਮ ਨਾਲ ਲਾਵੋ ਚੀਤ। ਕਹਿੰਦੇ ਕਦੋਂ ਰੱਬ ਨਾਲ ਚਿੱਤ ਲਾਉਣਾ, ਨਾਮ ਨਾਲ ਕਦੋਂ ਨਾਮ ਨਾਲ ਚਿੱਤ ਲੱਗਦਾ ਤੇਰਾ? ਤੂੰ ਤੇ ਕੰਮਾਂ ਚ ਮੋਹਿਆ ਹੋਇਆ, ਮਾਇਆ ਨੇ ਮੋਹ ਲਿਆ। ਕਹਿਣ ਲੱਗੇ ਨਹੀਂ ਤਲੋਚਨ, ਐਸਾ ਨਹੀਂ, ਗੱਲ ਸੁਣ ਲੈ, ਮਾਇਆ ਨੇ ਮੋਹਿਆ ਨਹੀਂ। ਨਾਮਦੇਵ ਜੀ ਆਖਣ ਲੱਗੇ, ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹਿਣਾ, ਚਿੱਤ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਨਾਮਦੇਵ ਜੀ ਨੇ ਉਸ ਵੇਲੇ ਆਖਿਆ, ਨਾਮਾ ਕਹਿ ਤਲੋਚਨਾ, ਮੁਖ ਤੇ ਨਾਮ ਸੰਭਾਲ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ। ਚਿੱਤ ਜੋੜ ਕੇ ਰੱਖ, ਉਹਦੇ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੀ ਜਾ, ਇਹ ਸਿਧਾਂਤ ਹੈ ਸਾਡਾ। ਪਰਿਵਾਰ ਛੱਡਣਾ ਗੁਰਮਤ ਨਹੀਂ, ਪਰਿਵਾਰ ਛੱਡ ਕੇ, ਪਰਿਵਾਰ ਵਿੱਚ ਰਹਿ ਕੇ ਵਕਾਰ ਛੱਡਣੇ, ਇਹ ਹੈ ਗੁਰਮਤ, ਇਹ ਸਾਡੇ ਗੁਰੂ ਸਾਹਿਬ ਨੇ ਮਾਰਗ ਦਿੱਤਾ, ਇਹ ਰਾਹ ਹੈ। ਇਸ ਕਰਕੇ ਸੰਗਤ ਜੀ, ਬੜਾ ਸੁਖੈਨ ਤਰੀਕਾ, ਪਰ ਜੇ ਸਮਝਿਆ ਜਾਏ ਗੁਰਬਾਣੀ ਨੂੰ ਤੇ ਸਤਿਗੁਰੂ ਦੀ ਕਿਰਪਾ ਨਾਲ, ਬੜੇ ਗੁਰਸਿੱਖ ਪਰਿਵਾਰਾਂ ਚ ਰਹਿ ਕੇ ਵੀ ਨਿਰਲੇਪ ਨੇ, ਉੱਚੇ ਨੇ। ਲਗਾਹੇ ਚੌਧਰੀ ਨੇ ਅਰਦਾਸ ਕੀਤੀ, ਠੀਕ ਹੋ ਗਿਆ, ਨੰਗੇ ਪੈਰੀ ਪੱਟੀ ਤੋਂ ਤਰਨ ਤਾਰਨ ਸਾਹਿਬ ਗੁਰੂ ਸਾਹਿਬ ਜੀ ਨੇ ਵਸਾ ਦਿੱਤਾ ਸੀ। ਉਦੋਂ ਰੋਗੀਆਂ ਦੇ ਰੋਗ ਕੱਟਣ ਵਾਸਤੇ ਛੱਪਰੀਆਂ ਹੀ ਛੱਪਰੀਆਂ ਬੰਨੀਆਂ ਹੋਈਆਂ ਸੀ, ਕੋੜੀ ਬੜੇ ਬੜੇ ਦੂਰੋਂ ਲਿਆ ਕੇ ਮਹਾਰਾਜ ਉਹਨਾਂ ਦੀ ਮੱਲਮ ਪੱਟੀਆਂ ਆਪ ਕਰਦੇ ਸੀ, ਪੱਖਾ ਵੀ ਚੱਲਦੇ ਸੀ ਸਾਰੀ ਸਾਰੀ ਰਾਤ। ਧੰਨ ਗੁਰੂ ਅਰਜਨ ਦੇਵ ਜੀ ਉੱਥੇ ਫਿਰੇ, ਨੰਗੇ ਪੈਰੀ ਚੱਲ ਕੇ ਆਇਆ, ਪੈਸੇ ਤੇਰੇ ਨਾਲ ਬਹੁਤ ਸਾਰੇ ਸਿਪਾਹੀ ਹੁੰਦੇ ਸਨ, ਰੱਖਿਅਕ ਹੁੰਦੇ ਸਨ, ਪਰ ਜਦੋਂ ਮਾਰਗ ਕੋਲ ਆਇਆ ਇਕੱਲਾ ਆਇਆ, ਸਿਕੇਵਲ ਪਰਿਵਾਰ ਨਾਲ ਲੈ ਕੇ ਆਇਆ, ਨੰਗੇ ਪੈਰੀ ਸਿਰ ਦੇ ਉੱਤੇ ਲੰਗਰ ਵਾਸਤੇ ਰਸਦਾਂ ਬਸਤਾਂ ਲੈ ਕੇ ਆਇਆ, ਬਹੁਤ ਰਾਸ਼ਨ ਵਗੈਰਾ ਮਾਰਗ ਦੇ ਚਰ ਲੰਗਰਾਂ ਚ ਭੇਟਾ ਕਰਨ ਵਾਸਤੇ ਨੰਗੇ ਪੈਰੀ ਚੱਲ ਕੇ ਆਇਆ। ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ। ਇਹਦਾ ਅਰਥ ਇਹ ਨਹੀਂ ਜਦੋਂ ਸਤਿਗੁਰੂ ਕੋਲ ਜਾਓ ਤੇ ਇਕੱਲੇ ਜਾਇਆ ਕਰੋ, ਹੋਰ ਨਾ ਲੈ ਕੇ ਜਾਓ ਕਿਸੇ ਨੂੰ ਨਾਲ। ਗੁਰਮੁਖਾਂ ਮਹਾਂਪੁਰਸ਼ਾਂ ਕੋਲ ਜਾਓ ਤੇ ਇਕੱਲੇ ਹੀ ਜਾਓ, ਨਾਲ ਨਾ ਲਓ, ਨਹੀਂ। ਇਹਦਾ ਅਰਥ ਇਹ ਹੈ ਜਦੋਂ ਵੀ ਸਤਿਗੁਰੂ ਕੋਲ ਜਾਏ ਤੂੰ ਇਕੱਲਾ ਜਾ, ਆਪਣੇ ਜਥੇਦਾਰੀਆਂ ਬਾਹਰ ਹੀ ਰੱਖ ਦੇ, ਆਪਣੇ ਅਹੁਦਿਆਂ ਨੂੰ ਨਾਲ ਨਾ ਚੁੱਕੀ। ਫਿਰ ਵੀ ਗੁਰਦੁਆਰੇ ਗਿਆ ਤੇ ਇੱਥੇ ਵੀ ਮੇਰੀ ਬੱਲੇ ਬੱਲੇ ਹੋਵੇ, ਮੈਂ ਤੇ ਫਲਾਣਾ, ਮੈਂ ਫਲਾਣਾ ਪ੍ਰਧਾਨ ਆ, ਮੈਂ ਫਲਾਣਾ, ਇੱਥੇ ਨਹੀਂ ਤੂੰ ਕੋਈ ਵੀ, ਇੱਥੇ ਇੱਕ ਸੇਵਕ ਬਣ ਕੇ ਆਉਣਾ। ਗੁਰਮੁਖ ਪਿਆਰੇ ਨੇ ਜਿਹੜੇ ਉਹ ਆਪਣੇ ਅਹੁਦਿਆਂ ਨੂੰ ਬਾਹਰ ਰੱਖ ਕੇ ਫਿਰ ਨਿਮਾਣੇ ਸਿੱਖ ਵਜੋਂ ਮੱਥਾ ਟੇਕਣ ਆਉਂਦੇ ਨੇ, ਤੇ ਨਿਮਾਣਾ ਬਣ ਕੇ ਆਏਗਾ ਤੇ ਮਾਣ ਵੀ ਮਿਲੇਗਾ।
ਵੇਖੀ ਮੈਂ ਦੁਨੀਆ ਤੋਂ ਗੁਰੂ ਘਰ ਦੀ ਸ਼ਾਨ ਉਚੇਰੀ, ਵੇਖੀ ਮੈਂ ਦੁਨੀਆ ਤੋਂ ਗੁਰੂ ਘਰ ਦੀ ਸ਼ਾਨ ਉਚੇਰੀ, ਵੇਖੀ ਮੈਂ ਦੁਨੀਆ ਤੋਂ ਗੁਰੂ ਘਰ ਦੀ ਸ਼ਾਨ ਉਚੇਰੀ, ਵੇਖੀ ਮੈਂ ਦੁਨੀਆ ਤੋਂ ਗੁਰੂ ਘਰ ਦੀ ਸ਼ਾਨ ਉਚੇਰੀ, ਵੇਖੀ ਮੈਂ ਦੁਨੀਆ ਤੋਂ
ਮਾਣ ਮਿਲਦਾ। ਚੌਧਰੀ ਮਹਾਰਾਜ ਕੋਲ ਆਇਆ, ਬੜੇ ਸ਼ਰਧਾ ਨਾਲ ਮੱਥਾ ਟੇਕਿਆ, ਕਹਿੰਦਾ ਮਹਾਰਾਜ ਤੁਸੀਂ ਮੇਰੇ ਤੇ ਮਿਹਰ ਕੀਤੀ, ਮੇਰਾ ਕੋਢ ਠੀਕ ਹੋ ਗਿਆ, ਮੈਂ ਹੁਣ ਤੁਹਾਡਾ ਬਣ ਗਿਆ, ਆਪਣਾ ਬਣਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਖੁਸ਼ੀਆਂ ਬਖਸ਼ੀਆਂ, ਗਲ ਚ ਪੱਲਾ ਪਾ ਕੇ ਖਲੋ ਗਿਆ, ਕਹਿੰਦਾ ਮੈਂ ਮੰਗ ਮੰਗਣੀ। ਮਹਾਰਾਜ ਕਹਿੰਦੇ ਮੰਗ, ਇੱਕ ਬੇਨਤੀ ਮੈਂ ਗੁਪਤ ਕੀਤੀ ਸੀ ਤੁਸੀਂ ਪੂਰੀ ਕਰ ਦਿੱਤੀ, ਇੱਕ ਮੈਂ ਸੰਗਤ ਵਿੱਚ ਮੰਗਣੀ। ਮਹਾਰਾਜ ਕਹਿੰਦੇ ਦੱਸ ਕੀ ਹੈ, ਮੈਨੂੰ ਕੋਈ ਇੱਕ ਸੇਵਾ ਬਖਸ਼ ਦਿਓ ਜਿਹੜੀ ਮੈਂ ਸਰੀਰ ਕਰਕੇ ਕਰ ਸਕਾਂ, ਇੱਕ ਸੇਵਾ ਮੇਰੀ ਝੋਲੀ ਚ ਪਾ ਦਿਓ, ਮੈਂ ਸਾਰੀ ਜ਼ਿੰਦਗੀ ਨਿਭਾਵਾਂਗਾ। ਮਹਾਰਾਜ ਆਖਣ ਲੱਗੇ ਤੇਰੇ ਵਰਗੇ ਚੌਧਰੀ ਹੱਥੀ ਸੇਵਾ ਨਹੀਂ ਕਰਦੇ, ਔਖੀ ਹੈ ਸੇਵਾ, ਮਹਾਂਕਰੜੀ ਹੈ, ਨਹੀਂ ਮਹਾਰਾਜ ਮੇਰੇ ਤੇ ਕਿਰਪਾ ਕਰੋ, ਇੱਕ ਸੇਵਾ ਦੱਸੋ, ਭਾਂਡੇ ਮਾਂਜਾਂ ਜੋੜੇ ਝਾੜਾਂ ਲੱਕੜਾਂ ਕੱਟ ਕੇ ਲਿਆਇਆ ਕਰਾਂ, ਜਿਹੜੀ ਸੇਵਾ ਕਹੋਗੇ ਮੈਂ ਕਰਾਂਗਾ। ਮਰਦ ਸਾਹਿਬ ਆਖਣ ਲੱਗੇ ਆਪੇ ਲੱਭ ਲੈ ਜਿਹੜੀ ਸੇਵਾ ਤੈਨੂੰ ਚੰਗੀ ਲੱਗੇਗੀ ਉਹ ਤੂੰ ਕਰ ਲਿਆ ਕਰੀ। ਕਈ ਦਿਨ ਰਿਹਾ ਲੱਭਦਾ ਵੀ ਔਖੀ ਸੇਵਾ ਕਿਹੜੀ ਹੈ, ਇਹਨੇ ਫਿਰ ਇੱਕ ਸੇਵਾ ਲੱਭ ਲਈ, ਕਹਿੰਦਾ ਮਰਦ ਮੈਂ ਸੇਵਾ ਲੱਭ ਲਈ ਹੈ। ਮਹਾਰਾਜ ਕਹਿੰਦੇ ਕਿਹੜੀ ਸੇਵਾ ਕਰੇਗਾ, ਕਹਿਣ ਲੱਗਾ ਸਤਿਗੁਰੂ ਜੀ ਤੁਸੀਂ 2 ਵਜੇ ਇਸ਼ਨਾਨ ਕਰਦੇ ਹੋ ਤੇ ਦਹੀਂ ਨਾਲ ਇਸ਼ਨਾਨ ਕਰਦੇ ਹੋ, ਉਹ ਦਹੀਂ ਮੈਂ ਆ ਪੱਟੀ ਤੋਂ ਰੋਜ਼ ਲੈ ਕੇ ਆਇਆ ਕਰਾਂਗਾ ਤੁਹਾਡੇ ਇਸ਼ਨਾਨ ਵਾਸਤੇ। ਮਹਾਰਾਜ ਆਖਣ ਲੱਗੇ ਤੂੰ ਪੈਦਲ ਚੱਲ ਕੇ ਆਏਗਾ, ਹਾਂ ਮਹਾਰਾ ਨੰਗੇ ਪੈਰੀ ਪੈਦਲ। ਸਤਿਗੁਰੂ ਆਖਣ ਲੱਗੇ ਤੈਨੂੰ 3-4 ਘੰਟੇ ਲੱਗਿਆ ਕਰਨਗੇ, ਕੋਈ ਗੱਲ ਨੀ ਸਤਿਗੁਰੂ ਤੁਹਾਡੀ ਕਿਰਪਾ ਹੋਵੇ, ਮੈਂ ਆਪ ਜੀ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਦਹੀਂ ਲੈ ਕੇ ਆਇਆ ਕਰਾਂਗਾ। ਬਸ ਗੁਰਮੁਖੋ ਇਸੇ ਤਰ੍ਹਾਂ ਉਹਨੇ ਸੇਵਾ ਆਰੰਭ ਕੀਤੀ। ਰਾਤ ਨੂੰ ਤੁਰਨਾ, ਸਵੇਰ ਤੱਕ ਇਸ਼ਨਾਨ ਤੋਂ ਪਹਿਲਾਂ ਪਹਿਲਾਂ ਨੰਗੇ ਪੈਰੀ ਪੈਦਲ ਦਹੀਂ ਲੈ ਕੇ ਜਾਂਦਾ ਹੁੰਦਾ ਸੀ ਤੇ ਸਾਰਾ ਦਿਨ ਫਿਰ ਉਹਨੇ ਉਵੇਂ ਜਿਵੇਂ ਲੰਗਰ ਚ ਸੇਵਾ ਕਰਨੀ, ਬਸ ਘੰਟਾ ਦੋ ਘੰਟੇ ਆਰਾਮ ਕਰਕੇ ਫਿਰ ਸ਼ਾਮ ਨੂੰ ਤੁਰ ਪੈਣਾ ਦਹੀਂ ਲੈ ਕੇ, ਫਿਰ ਮਹਾਰਾਜ ਸਾਹਿਬ ਦੇ ਚਰਨਾਂ ਚ ਰੋਜ਼ ਆਉਣਾ। ਬੜੀ ਵੱਡੀ ਘਾਲਣਾ ਸੀ, ਏਡਾ ਵੱਡਾ ਚੌਧਰੀ, ਉਹਨਾਂ ਵੇਲਿਆਂ ਚ 3 ਲੱਖ ਦੀ ਜਾਗੀਰ ਦਾ ਮਾਲਕ, ਬੜੀ ਵੱਡੀ ਰਕਮ ਸੀ, ਬੜਾ ਵੱਡਾ ਬੜੀ ਵੱਡੀ ਜਾਗੀਰ ਸੀ ਇਹਦੇ ਪਾਸ ਚੌਧਰੀ ਕੋਲ, ਸਤਿਕਾਰ ਮਾਨ ਆਦਰ ਵੀ ਬੜਾ ਸੀ ਇਲਾਕੇ ਚ। ਫਿਰ ਕਹਿੰਦੇ ਨੇ ਮਹਾਰਾਜ ਸਾਹਿਬ ਨੇ ਪਰਖ ਕੀਤੀ, ਜਦੋਂ ਕੋਈ ਬੰਦਾ ਇਸ ਮਾਰਗ ਤੇ ਤੁਰਦਾ ਪਰਚੇ ਵੀ ਪੈ ਜਾਂਦੇ ਨੇ, ਪਰਖ ਵੀ ਹੁੰਦੀ ਹੈ, ਪਰ ਡੋਲਣਾ ਨਹੀਂ ਚਾਹੀਦਾ। ਸਤਿਗੁਰੂ ਦੀ ਕਿਰਪਾ ਨਾਲ ਹੀ ਅਡੋਲ ਰਿਹਾ ਜਾ ਸਕਦਾ, ਬੇਨਤੀ ਕਰਦੇ ਰਹਿਣਾ ਚਾਹੀਦਾ, ਸਤਿਗੁਰੂ ਮੈਂ ਡੋਲਾਂ ਨਾ। ਇਮਤਿਹਾਨ ਵੀ ਹੁੰਦੇ ਨੇ, ਮਹਾਰਾਜ ਨੇ ਤੇ ਵੀ ਪਰਚਾ ਪਾ ਦਿੱਤਾ। ਇੱਕ ਵਾਰੀ ਦਹੀਂ ਲੈ ਕੇ ਆਉਣਾ ਸੀ, ਮਹਾਰਾਜ ਨੇ ਰਾਤ ਨੂੰ ਸਿੱਖਾਂ ਨੂੰ ਆਖਿਆ, ਕਹਿੰਦੇ ਅਸੀਂ ਅੰਮ੍ਰਿਤਸਰ ਚੱਲੇ ਹਾਂ, ਜੇ ਚੌਧਰੀ ਦਹੀਂ ਲੈ ਕੇ ਆਇਆ ਉਹਨੂੰ ਆਖਿਓ ਅੰਮ੍ਰਿਤਸਰ ਚਲੇ ਗਏ ਨੇ। ਦਹੀਂ ਲੈ ਕੇ ਚੌਧਰੀ ਰਾਤ ਨੂੰ ਤੁਰਿਆ, ਸਵੇਰੇ ਪਹੁੰਚਿਆ ਤੇ ਸਿੱਖਾਂ ਨੂੰ ਪੁੱਛਿਆ ਸਤਿਗੁਰੂ ਕਿੱਥੇ ਨੇ? ਕਹਿੰਦੇ ਨੇ ਮਹਾਰਾਜ ਗਏ ਨੇ ਅੰਮ੍ਰਿਤਸਰ ਸਾਹਿਬ। ਇਹਨੇ ਗੁੱਸਾ ਨਹੀਂ ਕੀਤਾ ਵੀ ਜੇ ਮਹਾਰਾਜ ਨੇ ਜਾਣਾ ਸੀ ਤੇ ਮੈਨੂੰ ਦੱਸ ਦਿੰਦੇ, ਮੈਂ ਦਹੀਂ ਲੈ ਕੇ ਕਿਉਂ ਆਉਂਦਾ? ਇਹ ਦਹੀਂ ਦੀ ਮਟਕੀ ਚੁੱਕੀ ਤੇ ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤਸਰ ਵੱਲ ਤੁਰ ਪਿਆ। ਅੰਮ੍ਰਿਤਸਰ ਜਾਂਦਿਆਂ ਜਾਂਦਿਆਂ ਨੂੰ ਸਵੇਰ ਹੋ ਗਈ, ਅੰਮ੍ਰਿਤਸਰ ਪਹੁੰਚਿਆ, ਸਤਿਗੁਰੂ ਹੋਰ ਰਾਏ ਹੋ ਕੇ ਤਰਨ ਤਾਰਨ ਚਲੇ ਗਏ ਤੇ ਉੱਥੇ ਸਿੱਖਾਂ ਨੂੰ ਕਹਿੰਦੇ ਜੇ ਇੱਥੇ ਚੌਧਰੀ ਆਇਆ ਉਹਨੂੰ ਆਖਿਓ ਤਰਨ ਤਾਰਨ ਚਲੇ ਗਏ। ਸਵੇਰ ਤੱਕ ਜਦੋਂ ਇਹ ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤਸਰ ਪਹੁੰਚਿਆ, ਇਹਨੂੰ ਦੱਸਿਆ ਕਿ ਚੌਧਰੀ ਆ, ਸਤਿਗੁਰੂ ਤੇ ਤਰਨ ਤਾਰਨ ਚਲੇ ਗਏ ਨੇ, ਇਹ ਕਹਿ ਗਏ ਨੇ ਜੇ ਚੌਧਰੀ ਆਇਆ ਉਹਨੂੰ ਆਖਿਓ ਤਰਨ ਤਾਰਨ ਸਾਹਿਬ ਪਹੁੰਚ ਗਏ। ਇਹ ਉੱਥੋਂ ਫਿਰ ਤੁਰ ਪਿਆ, ਕੁਝ ਛਕਿਆ ਨਹੀਂ, ਉਵੇਂ ਜਿਵੇਂ ਰਾਤ ਦਾ ਤੁਰਿਆ ਦੁਪਹਿਰ ਹੋ ਗਈ ਇਹਨੂੰ ਤਰਨ ਤਾਰਨ ਆਉਂਦੇ ਨੂੰ। ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ, ਸਤਿਗੁਰੂ ਕਹਿੰਦੇ ਨੇ ਅੱਜ ਪਤਾ ਲੱਗਣਾ ਵੀ ਅੰਦਰ ਕੀ ਹੈ। ਜੋ ਪਾਵਹਿ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ? ਜੇ ਕੋਈ ਬੰਦਾ ਹੋਵੇ ਮਨਮੁੱਖ ਤੇ ਉੱਤੋਂ ਉੱਤੋਂ ਗੁਰਮੁਖ ਬਣਿਆ ਫਿਰੇ, ਮਹਾਰਾਜ ਸਾਹਿਬ ਕਹਿੰਦੇ ਨੇ ਨਹੀਂ ਭਾਈ, ਜੋ ਉਹਦੇ ਅੰਦਰ ਹੈ ਇੱਕ ਦਿਨ ਬਾਹਰ ਜ਼ਰੂਰ ਆ ਜਾਏਗਾ। ਕਿੰਨਾ ਕੁ ਚਿਰ ਪੜਦੇ ਪਾਈ ਰੱਖੇਗਾ? ਤੁਸੀਂ ਕਿਸੇ ਬੰਦੇ ਨਾਲ ਨਫ਼ਰਤ ਕਰਦੇ ਹੋ, ਪ੍ਰੇਮ ਦਾ ਦਿਖਾਵਾ ਕਰਦੇ ਹੋ, ਸਦਾ ਦਿਖਾਵਾ ਨਹੀਂ ਚੱਲਣਾ, ਇੱਕ ਨਾ ਇੱਕ ਦਿਨ ਤੁਹਾਡੀ ਨਫ਼ਰਤ ਹੈ ਜਿਹੜੀ ਉਹ ਜ਼ਬਾਨ ਰਾਹੀਂ ਪ੍ਰਗਟ ਹੋ ਜਾਏ। ਜੇ ਪ੍ਰੇਮ ਕਰਦੇ ਹੋ ਉੱਤੋਂ ਉੱਤੋਂ ਉਹਨੂੰ ਦੂਰ ਦੂਰ ਕਰੀ ਜਾਓ, ਪਰ ਇੱਕ ਦਿਨ ਉਹ ਅੰਦਰਲਾ ਪ੍ਰੇਮ ਵੀ ਬਾਹਰ ਆ ਜਾਂਦਾ। ਜੋ ਅੰਦਰ ਹੋਵੇ ਇੱਕ ਦਿਨ ਜੀਵ ਤੇ ਆਉਣਾ ਹੀ ਆਉਣਾ, ਛੁਪਾ ਨਹੀਂ ਸਕਦੇ। ਜੋ ਭਾਂਡੇ 'ਚ ਭਰਿਆ ਹੈ ਉਹੀ ਬਾਹਰ ਆਏਗਾ। ਭਾਂਡੇ 'ਚ ਦੁੱਧ ਹੈ ਤੇ ਦੁੱਧ ਹੀ ਨਿਕਲਣਾ ਹੈ, ਜੇ ਭਾਂਡੇ 'ਚ ਪਾਣੀ ਪਾਇਆ ਤੇ ਪਾਣੀ ਨਿਕਲਣਾ। ਗੁਰਮੁਖੋ ਇਸੇ ਤਰ੍ਹਾਂ ਜੋ ਅੰਦਰ ਹੈ ਉਹ ਬਾਹਰ ਆਏਗਾ, ਜਿੰਨਾ ਮਰਜ਼ੀ ਛੁਪਾ ਲਓ ਛੁਪੇਗਾ ਨਹੀਂ। ਤੇ ਸਤਿਗੁਰੂ ਨੇ ਸਾਧ ਸੰਗਤ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖਿਆ ਵੀ ਅੱਜ ਪਤਾ ਲੱਗਣਾ ਚੌਧਰੀ ਦਾ ਕਿੰਨਾ ਕੁ ਪ੍ਰੇਮ ਹੈ। ਹੁਣ ਵੇਖੋ, ਪਹਿਲਾਂ ਪੱਟੀ ਤੋਂ ਤੁਰਿਆ, ਤਰਨ ਤਾਰਨ ਸਾਹਿਬ ਗਿਆ, ਤਰਨ ਤਾਰਨ ਤੋਂ ਅੰਮ੍ਰਿਤਸਰ ਗਿਆ, ਅੰਮ੍ਰਿਤਸਰ ਸਾਹਿਬ ਤੋਂ ਫਿਰ ਤਰਨ ਤਾਰਨ ਆ ਗਿਆ, ਭਰਿਆ ਦਰਬਾਰ ਹੈ। ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ। ਸਾਡੇ ਵਰਗਾ ਹੁੰਦਾ ਤੇ ਹੋ ਸਕਦਾ ਭਗਾ ਕੇ ਮਾਰਦਾ ਮਟਕਾ ਵੀ ਮਗਰ ਮਗਰ ਹੀ ਤੁਰੇ ਫਿਰੀ ਗਏ। ਆਪਣਾ ਹੁੰਦੇ ਤੇ ਇੱਦਾਂ ਹੀ ਕਰਦੇ, ਸਾਡਾ ਬੜਾ ਫਰਕ ਹੈ। ਧੰਨ ਹੈ ਗੁਰੂ ਕਾ ਪਿਆਰਾ, ਹੱਥ ਜੋੜ ਕੇ ਬਹਿ ਗਿਆ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਨੇ ਮਾਫ਼ੀ ਕਾਹਦੀ ਮੰਗਣਾ ਹੈ? ਕਹਿੰਦਾ ਮੈਂ ਕੱਲ ਪੁੱਛਣਾ ਭੁੱਲ ਗਿਆ ਸਾਂ ਵੀ ਦਹੀਂ ਲੈ ਕੇ ਕਿੱਥੇ ਆਵਾਂ। ਇਹ ਮੇਰੀ ਗਲਤੀ ਹੈ, ਮੈਂ ਪੁੱਛਿਆ ਨਹੀਂ, ਇਹ ਮੇਰੀ ਭੁੱਲ ਹੈ, ਮੈਂ ਪੁੱਛਣਾ ਭੁੱਲ ਗਿਆ ਸਾਂ, ਕੱਲ ਮੈਨੂੰ ਮਾਫ਼ ਕਰ ਦਿਓ। ਸਤਿਗੁਰੂ ਬੜੇ ਖੁਸ਼ ਹੋਏ, ਉੱਠ ਕੇ ਛਾਤੀ ਨਾਲ ਲਾ ਲਿਆ, ਕਹਿੰਦੇ ਚੌਧਰੀ ਅੱਜ ਤੋਂ ਮੁੜ ਕੇ ਦਹੀਂ ਨਾ ਲੈ ਕੇ ਆਈ। ਕਹਿੰਦਾ ਮਹਾਰਾਜ ਬੰਦ ਕਰ ਦਿੱਤੀ ਸੇਵਾ, ਕੀ ਗਲਤੀ ਹੋ ਗਈ? ਕਹਿੰਦੇ ਨਹੀਂ, ਹੁਣ ਦਹੀਂ ਜਮਾ ਕੇ ਰੱਖ ਲਿਆ ਕਰ, ਮੈਂ ਇਸ਼ਨਾਨ ਕਰਨ ਆਇਆ ਕਰਾਂਗਾ ਦਹੀਂ। ਕਹਿੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਿਰ ਉਹਦੇ ਚੌਧਰੀ ਦੇ ਘਰ ਵੀ ਇਸ਼ਨਾਨ ਕਰਨ ਵਾਸਤੇ ਜਾਂਦੇ ਰਹੇ ਉਹਦਾ ਪਿਆਰ ਪ੍ਰੇਮ ਵੇਖ ਕੇ। ਪਰ ਮੈਂ ਜਿੱਥੇ ਬੇਨਤੀ ਸ਼ੁਰੂ ਕੀਤੀ ਸੀ ਉੱਥੇ ਹੀ ਸਮਾਪਤ ਕਰਨ ਲੱਗਾ ਦੋ ਮਿੰਟ ਵਿੱਚ। ਚੌਧਰੀ ਦੇ ਜਦੋਂ ਘਰ ਲੱਗ ਪਏ ਨਾ ਜਾਣ ਫਿਰ ਮਨ ਸਾਡਾ ਬੜਾ ਖੋਟਾ। ਮੈਂ ਅਰਜ ਕੀਤੀ ਹੈ ਸਿਮਰਨ ਕਰ ਲਾਂਗੇ ਨਿਤਨੇਮ ਕਰ ਲਾਂਗੇ ਪਰ ਇਹ ਸਾਡੇ ਤੋਂ ਸੰਭਾਲਿਆ ਨਹੀਂ ਜਾਣਾ, ਸੰਭਾਲਿਆ ਨਹੀਂ ਜਾਂਦਾ। ਅਸੀਂ ਬੜੀ ਛੇਤੀ ਹੰਕਾਰ ਚ ਆ ਜਾਂਦੇ, ਹੰਕਾਰ ਦੀਆਂ ਤ੍ਰੇੜਾਂ ਸਾਨੂੰ ਬੜੀ ਛੇਤੀ ਆ ਜਾਂਦੀਆਂ। ਉਸ ਵੇਲੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਤੇ ਹੋ ਗਈ ਤੇ ਥੋੜਾ ਥੋੜਾ ਹਉਮੈ ਵੀ ਜਾਗ ਪਈ ਵੀ ਮੇਰੇ ਵਰਗਾ ਕਿਹੜਾ ਹੈ, ਮੇਰੇ ਘਰ ਇਸ਼ਨਾਨ ਕਰਨ ਆਉਂਦੇ ਨੇ। ਹੰਕਾਰ ਵੀ ਹੋ ਗਿਆ ਨਾਲ, ਥੋੜਾ ਜਿਹਾ ਚੌਧਰ ਪੁਣੇ ਦਾ ਮਾਨ ਹੋ ਗਿਆ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ। ਸ਼ਾਇਦ ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਮੈਂ ਜੋਗੇ ਦਾ ਜ਼ਿਕਰ ਫਗਵਾੜੇ ਦੇ ਦੀਵਾਨ ਚ ਕੀਤਾ ਸੀ ਕਿ ਭਾਈ ਜੋਗੇ ਨੂੰ ਵੀ ਇਹੀ ਮਾਨ ਹੋ ਗਿਆ ਸੀ, ਲਾਵਾਂ ਅੱਧ ਵਿਚਾਲੇ ਛੱਡ ਕੇ ਆਇਆ ਸੀ। ਆ ਹੁਸ਼ਿਆਰਪੁਰ ਗੁਰਦੁਆਰਾ ਬਣਿਆ, ਜਦੋਂ ਹੁਸ਼ਿਆਰਪੁਰ ਆਪਣੇ ਦੀਵਾਨ ਲੱਗਦੇ ਨੇ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਅੰਮ੍ਰਿਤ ਸੰਚਾਰ ਹੁੰਦਾ, ਭਾਈ ਜੋਗਾ ਸਿੰਘ ਦੇ ਨਾਂ ਤੇ ਗੁਰਦੁਆਰਾ ਹੈ ਉੱਥੇ ਹੁਸ਼ਿਆਰਪੁਰ ਸ਼ਹਿਰ ਚ। ਚੰਗਾ ਭਲਾ ਜਾ ਰਿਹਾ ਸੀ, ਲਾਵਾਂ ਅੱਧ ਵਿਚਾਲੇ ਛੱਡ ਕੇ ਆ ਗਿਆ ਸਤਿਗੁਰੂ ਦੇ ਪਿਆਰ ਚ। ਮਰ ਨੇ ਹੁਕਮ ਭੇਜਿਆ ਜਿਹੜਾ ਕੰਮ ਕਰਨਾ ਛੱਡ ਕੇ ਆ ਜਾ, ਲਾਵਾਂ ਛੱਡ ਕੇ ਆ ਗਿਆ। ਰਸਤੇ ਵਿੱਚ ਮਾਨ ਕਰ ਬੈਠਾ, ਮੇਰੇ ਵਰਗਾ ਕਿਹੜਾ ਹੋਣਾ ਜਿਹੜਾ ਲਾਵਾਂ ਛੱਡ ਕੇ ਆ ਗਿਆ ਹੋਵੇ, ਮੈਂ ਪਹਿਲਾ ਸਿੱਖ ਹਾਂ। ਤੇ ਸਤਿਗੁਰਾਂ ਨੇ ਗੁਰੂ ਅਰਜਨ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਜੇ ਭਰਿਆ ਭਰਾਇਆ ਹੰਕਾਰ ਦਾ ਪਹੁੰਚ ਗਿਆ ਆਨੰਦਪੁਰ ਸਾਹਿਬ, ਇਹਨੇ ਸਿੱਖਾਂ ਨੂੰ ਜਿਉਣ ਦੇਣਾ, ਇਹ ਤੇ ਕਿਆ ਕਰੇਗਾ, ਮੇਰੇ ਨਾਲ ਰਲ ਜਾਓਗੇ ਤੁਸੀਂ, ਮੈਂ ਲਾਵਾਂ ਛੱਡ ਕੇ ਆਇਆ, ਇਹ ਹੋਮੇ ਇਹਦੀ ਹੋਮੇ ਕੱਢਣੀ ਪੈਣੀ। ਫਿਰ ਮਹਾਰਾਜ ਨੇ ਖੇਡ ਵਰਤਾਈ ਸੀ, ਰਸਤੇ ਚ ਹੁਸ਼ਿਆਰਪੁਰ ਲੰਘਿਆ, ਵੱਜਦੀ ਢੋਲਕੀ ਵੇਸ਼ਵਾ ਦੀ ਸੁਣ ਲਈ, ਢੋਲਕੀ ਵੱਜਦੀ ਆ ਉਹ ਨਾਚ ਕਰਦੀ ਹੈ। ਇਹਨੇ ਸੋਚਿਆ ਸੇਵਾ ਤੇ ਰੋਜ਼ ਹੀ ਕਰਨੇ ਆ ਵੀ ਵੇਖ ਚੱਲੀਏ ਜਾਂਦੇ ਜਾਂਦੇ ਨਾਚ। ਫਿਰ ਵੇਖੋ ਮਨ ਬੇਈਮਾਨ ਹੋਇਆ, ਵੇਸ਼ਵਾ ਗਾਮੀ ਨਹੀਂ ਸੀ ਜੋਗਾ, ਜੋਗਾ ਵੇਸ਼ਵਾ ਗਾਮੀ ਨਹੀਂ ਸੀ। ਸਤਿਗੁਰਾਂ ਨੇ ਕਲਾ ਵਰਤਾਈ, ਖੇਡ ਵਰਤਾਈ। ਫਿਰ ਵੇਖੋ ਗੁਰਮੁਖੋ ਉਹਦੇ ਵੇਸ਼ਵਾ ਦੇ ਬੂਹੇ ਚ ਪਹੁੰਚਣ ਤੋਂ ਪਹਿਲਾਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਆਨੰਦਪੁਰ ਸਾਹਿਬ ਤੋਂ ਹੁਸ਼ਿਆਰਪੁਰ ਵੇਸ਼ਵਾ ਦੇ ਚਬਾਰੇ ਦੀਆਂ ਪੌੜੀਆਂ ਚ ਜਾ ਖਲੋਤੇ ਗੁਰੂ ਗੋਬਿੰਦ ਸਿੰਘ ਸਤਿਗੁਰੂ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ, ਵਾਰੇ ਪਰਿਵਾਰ ਵਾਰ ਪਰਿਵਾਰ ਦੇਵੇ ਬੱਚਿਆਂ ਸਮੇਤ ਸਾਰਾ ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ, ਇਹੋ ਜਿਹਾ ਹੋਵੇ ਗੁਰੂ। ਤੇ ਸਤਿਗੁਰਾਂ ਨੇ ਪਹਿਰੇ ਤੇ ਖਲੋ ਗਏ ਸਨ ਜਾ ਕੇ, ਪਹਿਲੀ ਵਾਰੀ ਲੱਗਿਆ ਜਾਣ ਤੇ ਪਹਿਰੇਦਾਰ ਖਲੋਤਾ ਹੈ, ਡਰ ਕੇ ਜੋਗਾ ਮੁੜ ਆਇਆ ਸੀ। ਦੂਜੀ ਵਾਰੀ ਭਾਈ ਜੋਗਾ ਗਿਆ ਰਾਤ ਦੇ 12 ਵਜੇ ਸੀ, ਫਿਰ ਵੀ ਪਹਿਰੇਦਾਰ ਖਲੋਤਾ ਹੈ, ਫਿਰ ਡਰ ਕੇ ਮੁੜ ਆਇਆ, ਮੜਾਸਾ ਮਾਰਿਆ ਸੀ, ਪਛਾਣਿਆ ਨੀ ਸਤਿਗੁਰੂ ਨੇ। ਤੀਜੀ ਵਾਰੀ ਜੋਗਾ ਗਿਆ ਉਦੋਂ ਅੰਮ੍ਰਿਤ ਵੇਲਾ ਹੋ ਗਿਆ, 3 ਵੱਜ ਗਏ, ਉਦੋਂ ਫਿਰ ਗੁਰੂ ਗੋਬਿੰਦ ਸਿੰਘ ਨੇ ਆਖਿਆ ਉਹ ਕਿਹੜਾ ਹੈ ਤੂੰ ਚੋਰ ਯਾਰ, ਕਿਹਦਾ ਘਰ ਤਾੜਨਾ ਹੈ, ਤੀਜੀ ਵਾਰੀ ਫੇਰਾ ਪਾਇਆ ਵਿੱਚ ਤੂੰ ਬਾਜ਼ਾਰ ਦੇ, ਫੜ ਕੇ ਤੈਨੂੰ ਦਈਏ ਇਸੇ ਵਕਤ ਵਿੱਚ ਬੰਦੀ ਖਾਨੇ, ਫਿਰਦੇ ਨੇ ਸਿਪਾਹੀ ਪਹਿਰੇਦਾਰ ਸਰਕਾਰ ਦੇ, ਤੇੜ ਹੈ ਕਸ਼ਹਿਰਾ ਰਹਿਤ ਦਸਵੇਂ ਗੁਰਾਂ ਦੀ ਤੇਰੀ, ਸਿਰ ਉੱਤੇ ਕੇਸ ਪੇਚ ਸਿੱਧੀ ਦਸਤਾਰ ਦੇ, ਓਏ ਦਸਵੇਂ ਗੁਰਾਂ ਦੇ ਤਾਈ ਲਾਜ ਲਾਉਣਾ ਖਾਲਸਾ ਜੀ, ਹੋ ਕੇ ਸਿੱਖ ਕਰੇ ਕੰਮ, ਠੱਗ ਚੋਰ ਯਾਰ ਦੇ ਸਿੱਖ ਹੋ ਕੇ, ਸਿੱਖ ਹੋ ਕੇ ਤੂੰ ਕਿਹੜੇ ਕੰਮਾਂ ਵਿੱਚ ਪੈ ਗਿਆ। ਮਹਾਰਾਜ ਸਾਹਿਬ ਨੇ ਆਖਿਆ ਪਹਿਰੇਦਾਰ ਦੇ ਰੂਪ ਚ ਜੋਗਿਆ ਕਿਹੜੇ ਕੰਮਾਂ ਵਿੱਚ ਪੈ ਗਿਆ, ਸਿੱਖ ਤੇ ਇਸ ਵੇਲੇ ਪਾਠ ਕਰਦੇ ਨੇ, ਕੌਣ ਹੈ ਤੂੰ, ਕੀ ਹੈ ਤੇਰਾ ਨਾਂ, ਕਿੱਥੋਂ ਆਇਆ। ਜੋਗਾ ਸ਼ਰਮਸ਼ਾਰ ਹੋ ਗਿਆ, ਇਸ ਵੇਲੇ ਸਿੱਖ ਤੇ ਬਾਣੀ ਪੜ੍ਹਦੇ ਨੇ, ਤੂੰ ਕਿੱਥੇ ਤੁਰਿਆ ਫਿਰਨਾ, ਸਿੱਖ ਹੋ ਕੇ ਚੋਰਾਂ ਯਾਰਾਂ ਵਾਲੇ ਕੰਮ ਕਰਨਾ, ਦੇਖੋ ਪਿਆਰਿਓ ਇੱਥੇ ਥੋੜਾ ਭਾਈ ਜੋਗਾ, ਇੱਥੇ ਤੇ ਆਪਾਂ ਬੈਠੇ, ਕਲਗੀਧਰ ਪਿਤਾ ਅੱਜ ਵੀ ਵੇਖਦੇ ਨੇ ਸਾਨੂੰ, ਜਦੋਂ ਗਲਤੀ ਕਰਨੇ ਆ ਉਹ ਸਾਡੇ ਕੋਲ ਹੀ ਖਲੋਤੇ ਹੁੰਦੇ, ਵੇਖਦੇ ਨੇ ਮੇਰਾ ਸਿੱਖ ਪਾਠ ਪਿਆ ਕਰਦਾ ਹੈ, ਵੇਖਦੇ ਨੇ ਮੇਰਾ ਸਿੱਖ ਹੁਣ ਭਜਨ ਕਰਦਾ, ਨਿਤਨੇਮ ਕਰਦਾ ਹੈ, ਆਹ ਸੇਵਾ ਪਿਆ ਕਰਦਾ, ਝਾੜੂ ਲਾਉਂਦਾ ਹੈ, ਖਿਮਾ ਕਰਨਾ ਆਂਡਿਆਂ ਦੀ ਰੇਹੜੀ ਤੇ ਖਲੋਤੇ ਨੂੰ ਵੀ ਵੇਖਦੇ, ਮਾੜੇ ਕੰਮ ਕਰਨੇ ਉਦੋਂ ਕਿਹੜਾ ਅੱਖਾਂ ਬੰਦ ਕਰ ਲੈਂਦੇ, ਹਰ ਸਮੇਂ ਉਹਨਾਂ ਦੀ ਨਜ਼ਰ ਹੈ ਸਾਡੇ, ਵੇਖਦੇ ਨੇ ਹਮੇਸ਼ਾ, ਕੁਛ ਵੀ ਛੁਪਾ ਨਹੀਂ ਸਕਾਂਗੇ ਜੋ ਮਰਜ਼ੀ ਕਰ ਲਈਏ। ਇਸੇ ਕਰਕੇ ਆਖਿਆ ਨਰ ਅਚੇਤ ਪਾਪ ਤੇ ਡਰ ਰੇ, ਜਾਣ ਕੇ ਕੀ ਪਾਪ ਕਰਨਾ, ਅਚਨ ਚੇਤ ਵੀ ਕੋਈ ਗਲਤੀ ਨਾ ਹੋ ਜਾਏ, ਡਰ ਹਮੇਸ਼ਾ ਡਰਦਾ ਰਹੇ, ਭੈ ਰੱਖ, ਉਹ ਹਮੇਸ਼ਾ ਵੇਖਦੇ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਿਹੜਾ ਇੰਨੇ ਸਿਧਾਂਤ ਨੂੰ ਸਮਝ ਲਿਆ ਉਹਦਾ ਜੀਵਨ ਬਣ ਜਾਏਗਾ, ਜਿਹੜਾ ਅੱਖ ਮੈਨੂੰ ਵੇਖਦੇ ਨੇ ਉਹ ਕਦੇ ਗਲਤੀ ਕਰੇਗਾ ਹੀ ਨਹੀਂ, ਇੱਕੋ ਹੀ ਅੱਖਰ ਮਨ ਚ ਵਸਾ ਲੈ ਵੀ ਉਹ ਵੇਖਦਾ ਸਾਨੂੰ, ਗਲਤੀ ਹੋਏਗੀ ਨਹੀਂ, ਕਿਵੇਂ ਕਿਵੇਂ ਹੋ ਜਾਏਗੀ ਗਲਤੀ, ਖਤਮ ਹੋ ਜਾਏਗਾ ਸਭ ਕੁਝ। ਮਹਾਰਾਜ ਨੇ ਐਸੀ ਐਸਾ ਬਾਣ ਮਾਰਿਆ ਤੇ ਕਹਿੰਦੇ ਨੇ ਉਸ ਵੇਲੇ ਭਾਈ ਜੋਗਾ ਸ਼ਰਮਸ਼ਾਰ ਹੋਇਆ, ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਆ ਗਿਆ, ਕਲਗੀਧਰ ਪਿਤਾ ਉਦੋਂ ਪਹਿਲਾਂ ਘੋੜੇ ਤੇ ਪਹੁੰਚ ਗਏ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਸਤਿਗੁਰੂ ਆਨੰਦਪੁਰ ਸਾਹਿਬ ਆ ਗਏ, ਆਉਂਦਿਆਂ ਨੂੰ ਕਲਗੀਧਰ ਪਿਤਾ ਦੇ ਨੇਤਰ ਲਾਲ ਨੇ, ਜੋਗਾ ਆ ਕੇ ਕਹਿੰਦਾ ਮਹਾਰਾਜ ਏਦਾਂ ਲੱਗਦਾ ਜਿਵੇਂ ਸੁੱਤੇ ਨੀ ਰਾਤ। ਮਹਾਰਾਜ ਕਹਿੰਦੇ ਨੇ ਤੇਰੇ ਵਰਗੇ ਸੌਣ ਹੀ ਨੀ ਦਿੰਦੇ। ਮਹਾਰਾਜ ਨੂੰ ਕਹਿੰਦਾ ਏਦਾਂ ਲੱਗਦਾ ਜਿਵੇਂ ਆਪ ਜੀ ਨੇ ਰਾਤ ਆਰਾਮ ਨੀ ਕੀਤਾ। ਸਤਿਗੁਰੂ ਕਹਿੰਦੇ ਨੇ ਤੇਰੇ ਵਰਗੇ ਸੌਣ ਹੀ ਨੀ ਦਿੰਦੇ। ਮਹਾਰਾਜ ਕੀ ਹੋ ਗਿਆ? ਮਹਾਰਾਜ ਕਹਿੰਦੇ ਕੁਝ ਨੀ ਹੋਇਆ ਜੋਗਿਆ, ਬੜਾ ਮਹਾਨ ਹੈ ਤੂੰ, ਤੇਰੇ ਵਰਗਾ ਕੋਈ ਨਹੀਂ, ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆਵੇ। ਮਾਨ ਦਿੱਤਾ, ਸਾਰੀ ਸੰਗਤ ਬੈਠੀ ਹੈ। ਜੋਗਾ ਸੋਚਦਾ ਕਿੱਡੀ ਸੋਭਾ ਹੋ ਗਈ, ਗੁਰੂ ਗੋਬਿੰਦ ਸਿੰਘ ਨੇ ਮੇਰੀ ਆਪ ਹੀ ਸੋਭਾ ਕਰ ਦਿੱਤੀ, ਵੀ ਤੇਰੇ ਵਰਗਾ ਕੋਈ ਨਹੀਂ, ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆਵੇ। ਜੋਗਿਆ ਮਾਨ ਨਾ ਕਰੀ, ਐਸਾ ਵੀ ਕੋਈ ਨਹੀਂ ਜਿਹੜਾ ਸਾਰੀ ਰਾਤ ਮੈਨੂੰ ਚੌਂਕੀਦਾਰ ਬਣਾ ਕੇ ਖੜਾਵੇ, ਮਾਨ ਨਾ ਕਰ ਲਈ। ਇਹੋ ਜਿਹਾ ਵੀ ਕੋਈ ਨਹੀਂ, ਤੂੰ ਲਾਵਾਂ ਜੇ ਛੱਡੀਆਂ ਨੇ ਮਾਨ ਨਾ ਕਰੀ, ਪਹਿਰੇਦਾਰ ਵੀ ਮੈਂ ਤੇਰੇ ਵਾਸਤੇ ਬਣਿਆ, ਤੂੰ ਤੇ ਪਹਿਰੇਦਾਰ ਬਣਾਇਆ ਮੈਨੂੰ, ਉਹਦੀ ਹੋਮੇ ਕੱਢਣ ਵਾਸਤੇ ਵੀ ਕਿਤੇ ਮਾਨ ਨਾ ਕਰ ਲੈ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ। ਮਾਨ ਆ ਗਿਆ ਲਗਾਹੇ ਚੌਧਰੀ ਨੂੰ, ਚੌਧਰੀ ਕਹਿੰਦਾ ਮੇਰੇ ਘਰ ਇਸ਼ਨਾਨ ਕਰਨ ਆਉਂਦੇ ਨੇ, ਮੇਰੇ ਵਰਗਾ ਸੇਵਕ ਕਿੱਥੇ ਹੋਏਗਾ। ਉਸ ਗੱਲ ਦਾ ਮਾਨ ਸੀ ਤੇ ਚੌਧਰੀ ਦੀ ਜ਼ਮੀਨ ਸੀ ਗੁਰਮੁਖੋ ਤਰਨ ਤਾਰਨ ਸਾਹਿਬ ਦੇ ਇਲਾਕੇ ਚ। ਧਿਆਨ ਦੇਣਾ, ਬਾਬਾ ਬੁੱਢਾ ਜੀ ਦੀ ਬੀੜ ਹੈ ਜਿਹੜੀ, ਜਿੱਥੇ ਬਾਬਾ ਜੀ ਨੇ ਸੇਵਾ ਕੀਤੀ ਹੈ, ਜ਼ਮੀਨ ਵੀ ਲਗਾਹੇ ਚੌਧਰੀ ਦੀ ਸੀ। ਚੌਧਰੀ ਇੱਕ ਵਾਰੀ ਮਹਾਰਾਜ ਕੋਲ ਬੈਠਾ ਸੀ, ਧਿਆਨ ਦਿਓ, ਸਤਿਗੁਰਾਂ ਨੇ ਉਸ ਵੇਲੇ ਆਖਿਆ, ਗੁਰੂ ਅਰਜਨ ਦੇਵ ਮਹਾਰਾਜ ਨੇ ਸਤਿਗੁਰੂ ਆਖਣ ਲੱਗੇ, ਜਮਾਲ ਦੀਨ ਨੂੰ ਜ਼ਮੀਨ ਦੀ ਲੋੜ ਹੈ ਚੌਧਰੀਆ, ਇਹ ਆਪਣਾ ਇੱਥੇ ਆਉਣ ਵਾਲਾ ਸ਼ਰਧਾਲੂ ਹੈ, ਘੋੜਿਆਂ ਦਾ ਵਪਾਰੀ ਹੈ, ਇਹਨੂੰ 10 ਏਕੜ ਜ਼ਮੀਨ ਦੇ ਦੇ, ਤੈਨੂੰ ਠੇਕਾ ਮਿਲ ਜਾਇਆ ਕਰੇਗਾ। ਚੌਧਰੀ ਨੂੰ ਮਹਾਰਾਜ ਨੇ ਆਖਿਆ ਜ਼ਮੀਨ 10 ਏਕੜ ਦੇ ਦੇ। ਚੌਧਰੀ ਸੇਵਕ ਹੈ ਪੱਕਾ, ਪਰ ਹੋਮੇ ਹੋਣ ਕਰਕੇ ਕਹਿੰਦਾ ਮਹਾਰਾਜ ਮੈਂ ਜ਼ਮੀਨ ਨਹੀਂ ਦੇਣੀ। ਸਤਿਗੁਰੂ ਆਖਣ ਲੱਗੇ ਚੌਧਰੀਆ, ਜਦੋਂ ਅਸੀਂ ਕਹਿੰਦੇ ਅਸੀਂ ਜਾਮਨ, ਤੈਨੂੰ ਠੇਕਾ ਮਿਲ ਜਾਇਆ ਕਰੇਗਾ, ਜ਼ਮੀਨ 10 ਏਕੜ ਦੇ ਦੇ। ਕਹਿਣ ਲੱਗਾ ਨਾ ਮਹਾਰਾਜ ਮੈਂ ਜ਼ਮੀਨ ਨਹੀਂ ਦੇਣੀ। ਤੀਜੀ ਵਾਰੀ ਸਤਿਗੁਰਾਂ ਨੇ ਫੇਰ ਆਖਿਆ ਚੌਧਰੀਆ ਮਾਨ ਨਾ ਕਰ, ਤੀਜੀ ਵਾਰੀ ਤੈਨੂੰ ਕਹਿੰਦੇ ਆ ਜ਼ਮੀਨ ਦੇ ਦੇ, 10 ਏਕੜ ਠੇਕਾ ਮਿਲ ਜਾਇਆ ਕਰੇਗਾ, ਜ਼ਮੀਨ ਤੇ ਤੇਰੀ ਵੀ ਰਹਿਣੀ ਹੈ। ਫਿਰ ਹੋਮੇ ਚ ਬੋਲਿਆ ਇਹਨਾਂ ਨਾ ਮਹਾਰਾਜ ਭਾਵੇਂ ਜਿੰਨੀ ਵਾਰੀ ਮਰਜ਼ੀ ਕਹੋ ਮੈਂ ਇਹਨੂੰ ਜ਼ਮੀਨ ਨਹੀਂ ਦੇਣੀ। ਹੋਮੇ ਹੋ ਗਈ ਸੀ, ਹੰਕਾਰ ਹੋ ਰਿਹਾ ਸੀ ਥੋੜਾ ਥੋੜਾ। ਸਤਿਗੁਰਾਂ ਨੇ ਆਖਿਆ ਜਾ ਓਏ ਚੌਧਰੀਆ, ਜਿਸ ਜ਼ਮੀਨ ਦੀ ਜ਼ਮੀਨ ਦਾ ਤੂੰ ਮਾਨ ਕਰਦਾ ਇਸ ਜ਼ਮੀਨ ਵਿੱਚ ਤੇਰੀ ਮੜੀ ਵੀ ਨਹੀਂ ਬਣੇਗੀ, ਤੈਨੂੰ ਜਗ੍ਹਾ ਨਹੀਂ ਮਿਲੇਗੀ ਇਸ ਜ਼ਮੀਨ ਚ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਰ ਦਿੱਤਾ ਤੇ ਇਤਿਹਾਸ ਪੜ੍ਹ ਕੇ ਵੇਖੋ, ਕਹਿੰਦੇ ਨੇ ਚੌਧਰੀ ਨੇ ਉਸੇ ਵੇਲੇ ਚਰਨ ਫੜਨ ਦੇ ਮੱਤ ਟਿਕਾਣੇ ਆ ਗਈ, ਕਹਿੰਦਾ ਸਤਿਗੁਰੂ ਮੇਰੇ ਤੋਂ ਭੁੱਲ ਹੋ ਗਈ, ਮਾਫ ਕਰ ਦਿਓ। ਮਹਾਰਾਜ ਕਹਿੰਦੇ ਹੁਣ ਤੇ ਜੋ ਕਹਿਣਾ ਸੀ ਕਹਿ ਦਿੱਤਾ। ਕਹਿੰਦਾ ਮਹਾਰਾਜ ਕੋਈ ਗੱਲ ਨੀ, ਇੱਥੇ ਮੇਰਾ ਸਰੀਰ ਰੁਲਦਾ ਰੁਲੀ ਜਾਏ, ਪਰ ਅੱਗੇ ਮੈਨੂੰ ਜਗ੍ਹਾ ਤੁਸੀਂ ਜ਼ਰੂਰ ਦੇ ਦਿਓ, ਇੱਥੇ ਜ਼ਮੀਨ ਨਹੀਂ ਮਿਲੇਗੀ ਨਾ ਸਹੀ, ਫਿਰ ਵੀ ਮਤ ਟਿਕਾਣੇ ਆ ਗਈ, ਉਹਨੇ ਬੇਨਤੀ ਕਰ ਲਈ ਪਰ ਉਹ ਬਚਨ ਸੱਤ ਹੋਇਆ। ਜਿਹੜੇ ਪੰਜ ਸਿੱਖ ਗੁਰੂ ਅਰਜਨ ਦੇ ਮਰ ਦੀ ਸ਼ਹੀਦੀ ਵੇਲੇ ਨਾਲ ਸਨ ਉਹਨਾਂ ਵਿੱਚ ਲਗਾਹਾ ਚੌਧਰੀ ਵੀ ਸੀ, ਲਗਾਹੇ ਦਾ ਵੀ ਨਾਂ ਆਉਂਦਾ, ਨਾਲ ਸੀ, ਸੇਵਾਦਾਰ ਪੱਕਾ ਸੀ ਭਾਵੇਂ, ਪਰ ਮਰਨ ਵੇਲੇ ਚੌਧਰੀ ਪਾਗਲ ਹੋ ਗਿਆ ਸੀ, ਬਚਨ ਪੂਰਾ ਹੋਣਾ ਸੀ। ਚੌਧਰੀ ਮਰਨ ਵੇਲੇ ਪਾਗਲ ਹੋ ਗਿਆ, ਪੱਟੀ ਤੋਂ ਪਾਗਲ ਹੋਇਆ ਤੁਰਿਆ, ਬਿਆਸ ਤੇ ਢਿੱਲਵਾਂ ਦੇ ਵਿਚਾਲੇ ਗੁਰਦੁਆਰਾ ਹੁਣ ਵੀ, ਬਿਆਸ ਪਿੰਡ ਦੀ ਜੂਹ ਵਿੱਚ ਆ ਕੇ ਚੌਧਰੀ ਦੀ ਜਾਨ ਨਿਕਲ ਗਈ। ਉਹਨਾਂ ਵੇਲਿਆਂ ਵਿੱਚ ਜਿੱਥੋਂ ਦਾ ਵੀ ਚੌਧਰੀ ਹੈ, ਜਿਸ ਜ਼ਮੀਨ 'ਚ ਮਰ ਜਾਏ ਉਹ ਜ਼ਮੀਨ ਚੌਧਰੀ ਦੇ ਨਾਂ ਲੱਗ ਜਾਂਦੀ ਸੀ, ਏਦਾਂ ਦਾ ਕਾਨੂੰਨ ਸੀ। ਬਿਆਸ ਵਾਲਿਆਂ ਨੂੰ ਪਤਾ ਲੱਗਾ, ਕਹਿੰਦੇ ਤੇ ਚੌਧਰੀ ਹੈ ਲਗਾਹਾ, ਇੱਥੇ ਮਰ ਗਿਆ ਤੇ ਬੱਚਿਆਂ ਨੇ ਇਸ ਜ਼ਮੀਨ ਤੇ ਕਬਜ਼ਾ ਕਰ ਲੈਣਾ। ਉਹਨਾਂ ਨੇ ਰਾਤੋਂ ਰਾਤ ਲਾਸ਼ ਚੁੱਕੀ ਤੇ ਢਿੱਲਵਾਂ ਦੀ ਜੂਹ ਵਿੱਚ ਸੁੱਟ ਆਏ। ਅਗਲੇ ਦਿਨ ਢਿੱਲਵਾਂ ਵਾਲਿਆਂ ਨੂੰ ਪਤਾ ਲੱਗਿਆ, ਰਾਤ ਨੂੰ ਉਹਨਾਂ ਨੇ ਲਾਸ਼ ਚੁੱਕੀ, ਬਿਆਸ ਵਾਲਿਆਂ ਦੀ ਜੂਹ 'ਚ ਸੁੱਟ ਆਏ। ਕਹਿੰਦੇ ਨੇ ਤਿੰਨ ਦਿਨ ਚੌਧਰੀ ਦੀ ਲਾਸ਼ ਏਦਾਂ ਹੀ ਰੁਲਦੀ ਰਹੀ, ਕਦੇ ਬਿਆਸ ਕਦੇ ਢਿੱਲਵਾਂ, ਕਦੇ ਢਿੱਲਵਾਂ ਕਦੇ ਬਿਆਸ, ਏਦਾਂ ਹੀ ਉਹਦੀ ਲਾਸ਼ ਰੁਲਦੀ ਰਹੀ। ਆਖਿਰਕਾਰ ਦੋਵੇਂ ਪਿੰਡਾਂ ਨੇ ਇਕੱਠੇ ਹੋ ਕੇ, ਗੁਰਮੁਖੋ ਚੌਧਰੀ ਦੀ ਲਾਸ਼ ਦਾ ਫਿਰ ਬਿਆਸਾ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ। ਕਹਿੰਦੇ ਪਤਾ ਹੀ ਨਾ ਲੱਗੇ, ਉਹਦੀ ਜਗ੍ਹਾ ਨਹੀਂ ਬਣੀ। ਫਿਰ ਗੁਰਮੁਖੋ ਜਿਹੜੀ ਜ਼ਮੀਨ ਦਾ ਉਹ ਮਾਨ ਕਰਦਾ ਸੀ ਉਸ ਜਗ੍ਹਾ ਵਿੱਚ ਉਹਦਾ ਸੰਸਕਾਰ ਵੀ ਨਹੀਂ ਹੋ ਸਕਿਆ। ਧੰਨ ਗੁਰੂ ਅਰਜਨ ਦੇਵ ਮਹਾਰ ਨੇ ਬਚਨ ਕੀਤਾ ਸੀ, ਚੌਧਰੀਆ ਜਿਸ ਜ਼ਮੀਨ ਦਾ ਮਾਨ ਕਰਨਾ ਇਸ ਜ਼ਮੀਨ ਤੇ ਤੇਰੀ ਮੜੀ ਵੀ ਨਹੀਂ ਬਣੇਗੀ, ਤੇਰੀ ਮੜੀ ਵਾਸਤੇ ਵੀ ਜਗ੍ਹਾ ਨਹੀਂ ਮਿਲੇਗੀ ਤੈਨੂੰ। ਤੂੰ ਮਾਨ ਕਰਦਾ ਵੀ ਮੈਂ ਜ਼ਮੀਨ ਨਹੀਂ ਦੇਣੀ, ਢਿੱਲਵਾਂ ਤੇ ਬਿਆਸ ਦੇ ਵਿਚਾਲੇ ਨੀਵੀਂ ਜੀ ਜਗ੍ਹਾ ਹੈ, ਉਸ ਜਗ੍ਹਾ ਤੇ ਗੁਰਦੁਆਰਾ ਵੀ ਬਣਿਆ ਢਿੱਲੋ ਲਾਲ ਦੀ ਜਾਤ, ਲਗਾਹੇ ਚੌਧਰੀ ਦੀ ਜਾਤ ਚ ਗੁਰਦੁਆਰਾ ਵੀ ਹੈ ਭਾਵੇਂ, ਪਰ ਉਹਨੂੰ ਜ਼ਮੀਨ ਨਹੀਂ ਮਿਲੀ। ਮੈਂ ਅਰਜ ਇਹ ਕਰਨਾ ਕਿ ਸੇਵਾ ਬੜੇ ਕਰ ਲੈਂਦੇ ਨੇ, ਜਪ ਤਪ ਬੜੇ ਕਰ ਲੈਂਦੇ ਨੇ, ਕਈ ਜਪ ਤਪ ਕਰਕੇ ਗਵਾ ਵੀ ਲੈਂਦੇ ਨੇ, ਨਿਤਨੇਮ ਕਰਨਗੇ ਸਾਰੀ ਜ਼ਿੰਦਗੀ ਸੇਵਾਦਾਰ ਬਣੇ ਰਹਿਣਗੇ, ਪਰ ਕੋਈ ਪਤਾ ਨਹੀਂ ਕਿਹੜੇ ਵੇਲੇ ਹੋਮੇ ਦੇ ਅੰਦਰੋਂ ਛਾਲਾ ਆਵੇ ਤੇ ਸਾਰੀ ਕੀਤੀ ਕਰਾਈ ਦੇ ਉੱਤੇ ਪਾਣੀ ਫਿਰ ਜਾਏ, ਸਾਰਾ ਜੀਵਨ ਬਰਬਾਦ ਕਰ ਲੈਂਦੇ ਨੇ, ਕਈ ਸੇਵਾ ਕਰਕੇ ਬੇਅਰਥ ਚਲੀ ਜਾਂਦੀ ਹੈ, ਐਵੇਂ ਹੀ ਗਵਾ ਲੈਂਦੇ ਨੇ। ਇਸ ਕਰਕੇ ਗੁਰਮੁਖੋ ਹਮੇਸ਼ਾ ਅਰਦਾਸ ਕਰਦੇ ਰਹੀਏ, ਸਤਿਗੁਰੂ ਸੇਵਾ ਕਰਵਾਉਣੀ ਵੀ ਤੁਸੀਂ ਹੈ, ਜਪ ਤਪ ਕਰਵਾਉਣਾ ਵੀ ਤੁਸੀਂ ਹੈ, ਤੇ ਹੋਮੇ ਤੋਂ ਵੀ ਸਾਨੂੰ ਬਚਾ ਕੇ ਰੱਖਿਓ। ਅਰਦਾਸ ਕਰਦੇ ਰਹੀਏ ਫਿਰ ਜ਼ਰੂਰ ਸਤਿਗੁਰੂ ਕਿਰਪਾ ਕਰਦੇ ਰਹਿੰਦੇ ਨੇ, ਬਖਸ਼ਿਸ਼ ਜ਼ਰੂਰ ਹੁੰਦੀ ਹੈ। ਸੇਵਾ ਸਿਮਰਨ ਦਾ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ ਤੇ ਹਉਮੈ ਤੋਂ ਬਚ ਕੇ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰਕੇ ਗੁਰਮੁਖੋ ਆਪਣਾ ਜੀਵਨ ਸਫਲ ਬਣਾਈਏ। ਹਮੇਸ਼ਾ ਬੇਨਤੀ ਕਰੀਏ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਕਿਰਪਾ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ, ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਬਣਾਈਏ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸ ਹੈ ਇੱਕ ਥਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ।
ਜਿਉਂਦੇ ਮਰ ਜਾਈ ਦੇ ਸੇਵਕ ਮੈਂ ਬਣਨਾ, ਫਲ ਪਾਵਣਾ ਹੋਵੇ ਜਿਸ ਮਾਤਾ।
ਰਹਿਤ ਹੋ ਕੇ ਸੇਵਾ ਕਰੀਏ। ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਗੁਰੂ ਘਰ ਵਿੱਚ ਤਾਦੀ ਪ੍ਰਵਾਨ ਨੇ। ਜੇ ਹੰਕਾਰ ਤੋਂ ਬਚੇ ਰਹੀਏ, ਇਹੀ ਅਰਦਾਸ ਕਰਨੀ ਚਾਹੀਦੀ। ਸੱਚੇ ਪਾਤਸ਼ਾਹ ਅਸੀਂ ਕੌਣ ਆ ਸੇਵਾ ਕਰਨ ਵਾਲੇ, ਤੁਸੀਂ ਮਿਹਰ ਕਰਕੇ ਸੇਵਾ ਕਰਵਾ ਲੈਂਦੇ ਹੋ। ਸਾਧ ਸੰਗਤ ਜੀ, ਬੜੇ ਬੜੇ ਮਾਨ ਕਰਨ ਵਾਲੇ ਆਏ, ਸਭ ਚਲੇ ਗਏ। ਨੀਵੇਂ ਹੋ ਕੇ ਰਹੀਏ, ਓਨਾ ਹੀ ਸੰਸਾਰ ਵਿੱਚ ਸਤਿਕਾਰ ਵੱਧਦਾ। ਮਨ ਨਿਮਰਤਾ ਵਿੱਚ ਰੱਖੀਏ। ਸਰਬ ਸਾਧ ਸੰਗਤ ਜੀ ਦਾ ਧੰਨਵਾਦ ਜਿਨ੍ਹਾਂ ਨੇ ਦਰਸ਼ਨ ਦਿੱਤੇ। ਆਨੰਦ ਸਾਹਿਬ ਜੀ ਬੋਲੋ, ਫਿਰ ਅਰਦਾਸ ਜੁੜਾਂਗੇ, ਫਿਰ ਹੁਕਮਨਾਮੇ ਸਰਵਣ ਕਰਿਓ, ਫਿਰ ਗੁਰੂ ਸਾਹਿਬ ਜਾਣਗੇ। ਬਾਅਦ ਚ ਜਾਣਾ ਸੰਗਤ ਜੀ, ਪਹਿਲਾਂ ਨਹੀਂ ਜਾਣਾ, ਇਹ ਜ਼ਰੂਰੀ ਬੇਨਤੀ। ਸਤਿਗੁਰੂ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਬਾਅਦ ਚ ਚੱਲਾਂਗੇ। ਬਿਲਕੁਲ ਕਾਲ ਨਾ ਕਰਿਓ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗੁਰ ਤਾਂ ਪਾਇਆ ਬਾਬਾ ਰਾਗ ਰਤਨ ਬਦਵਾਰ ਭਰੀਆਂ ਸ਼ਬਦ ਗਾਵਣ ਆਈਆਂ।
ਬਾਬੋ ਹਰੀ ਕੇਰਾ ਮਨ ਜਿੰਦੀ ਵਸਾਇਆ,
ਅਨੰਤ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰ ਕਰੇ ਤੇਰਾ ਅਰਜ ਸਭ ਸੁਭਾਰਨਾ।
ਅਮਨਾ ਗੱਲਾਂ ਸਮਰੱਥ ਸੁਆਮੀ, ਤੋ ਕਿਉਂ ਮਨ ਹੋਮ ਸਾਰੇ,
ਕਰ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।
ਸਾਚੇ ਸਾਹਿਬ ਯਾ ਨਹੀਂ ਕਰਦੇ ਰਹਿ, ਸਦਾ ਸਿਫਤ ਸੁਆਮਾ ਤੇਰੀ, ਨਾਮ ਮਨ ਵਸਾਵੇ। ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ,
ਤੇਰਾ ਆਧਾਰ
ਕੀਰਤਨ ਭੇਟਾ ਦੇਣ ਵਾਲੇ ਇੱਥੇ ਮੱਥਾ ਨਾ ਟੇਕਿਆ ਕਰ, ਇੱਥੇ ਸਿਰ ਨਾ ਝੁਕੇ ਕਿਸੇ ਦਾ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਇਆ। ਹਰ ਸ਼ਾਂਤ ਸੁਖ ਮਾਨੂ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਹ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ ਸਾਚਾ, ਵਾਜੇ ਅਰਸ ਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਨੀਆ।
ਸੁਧਵਾਸ ਕੀਤੇ ਕਾਲ ਖੰਡ ਕੁਮਾਰਿਆ,
ਤੁਰ ਕਰਮ ਪਾਇਆ ਤੁਰ ਜਿਨ ਕਉ, ਤੇ ਨਾਮ ਹਰਿ ਕੈ ਲਾਗੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾਪੇ ਉਤਰੇ, ਸੁਣੀ ਸੱਚੀ ਬਾਣੀ। ਸਤਿਗੁਰ ਰਹਿਆ ਭਰਪੂਰ, ਧੰਨ ਹੈ ਧੰਨ ਹੈ ਧੰਨ ਹੈ, ਗੁਰੂ ਨਾਨਕ ਦੇਵ ਸਾਹਿਬ ਧੰਨ ਹੈ। देव साहिब तन
है तन है तन है गुरुदेव साहिब
तन है तन है तन है गुरु अमरदास जी तन
है
पीछे हटी जाओ
गुरु अमरदास जी तन है
तन है तन है तन है गुरु अमरदास जी तन गुरु अमरदास जी
धन
है धन है धन है गुरु रामदास साहेब धन
वो धन है धन है धन है
धन है धन है गुरु अर्जुन देव साहिब
धन है
अर्जुन देव साहिब धन
अर्जुन देव साहिब
धन है धन है धन है श्री हर गोविंद साहिब धन साहेब तन है श्री हर कृष्ण साहेब तन
श्री हर राय साहेब तन है श्री हर कृष्ण साहेब तन
है धर्म दी चादर तन है गुरु तेग बहादुर तन
है धर्म दी चादर तन है
बोलो
तेग बहादुर तन है
उत्तराले धानी तन है गुरु गोविंद सिंह साहेब धन
पुत्रां दे धानी धन है गोविंद सिंह साहेब
धन है धन है धन है गुरु ग्रंथ साहेब जी धन
धन है गुरु ग्रंथ साहेब जी धन है
सतनाम श्री वाहगुरु बोल वाहगुरु बोल जय नाडो
सतनाम श्री वाहगुरु बोल कदे नाडो
वाहगुरु धन वाहगुरु वाहगुरु धन वाहगुरु
वाहगुरु
बोलो भाई
वाहगुरु धन वाहगुरु
वाहगुरु बोल कने
नाडो वाहगुरु बोल कने नाडो वाहगुरु बोल कने नाडो
पवन गुरु पानी पिता माता धरत मोहत
सराग होए वाली माया गेला सगल सब तो
आईया माता धरत मोहत
Yeah. वाहगुरु जी का साजना, वाहगुरु जी की फतेह।